ਸਾਰੰਗ ਮਹੱਲਾ ਪੰਜਵਾ ਮਾਈ ਸੱਤ 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 ਹਰ ਸੱਤ 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 ਸਾਧਾ। ਕਹਿੰਦੇ ਭਾਈ ਭੂਤ ਭਵਿਸ਼ਤ ਵਰਤਮਾਨ ਨੂੰ ਤਿੰਨ ਕਾਲਾਂ 'ਚ ਹਰੀ ਸੱਤ ਹੈ ਅਤੇ ਹਰੀ ਦੇ ਸੰਤ ਵੀ ਤਿੰਨਾਂ ਕਾਲਾਂ ਸੱਤ ਹਨ। ਜਾਂ ਉਹ ਕਹਿ ਲਓ ਭਾਈ ਸੰਤਾਂ ਨੇ ਨਿਸ਼ਚਾ ਕੀਤਾ ਕਿ ਹਰੀ ਪਿੱਛੇ ਵੀ ਸੱਤ ਸੀ ਅਤੇ ਸੱਤ ਹੁਣ ਵੀ ਹੈ, ਪਿੱਛੇ ਵੀ ਸੀ ਹੁਣ ਵੀ ਸੱਤ ਹੈ ਅਤੇ ਅੱਗੇ ਵੀ ਸੱਤ ਹੈ, ਅੱਗੇ ਵੀ ਹਰੀ ਸੱਤ ਹੈ ਅਤੇ ਸੱਤ ਹੀ ਹੋਵੇਗਾ। ਕਿਉਂਕਿ ਸੱਤ ਇੰਨੀ ਵਾਰੀ ਲਿਖਿਆ ਕਰਕੇ ਉੱਨੀ ਵਾਰੀ ਉਹ ਸਫਲਾ ਕਰਨਾ ਹੈ। ਉਹ ਛੇ ਵਾਰੀ ਲਿਖਿਆ ਹੋਣ ਕਰਕੇ ਜੇ ਤਿੰਨ ਵਾਰੀ ਹੁੰਦਾ ਤਾਂ ਆਪਾਂ ਤਿੰਨਾਂ ਕਾਲਾਂ 'ਚ ਲਾ ਲੈਂਦੇ, ਉਹ ਲੱਗ ਗਿਆ। ਹੁਣ ਦੋ ਦੋ ਵਾਰੀ ਕਰਕੇ ਲਿਖਿਆ ਕਰਕੇ ਉਹ ਦੋ ਵਾਰੀ ਬੋਲਣਾ। ਹਰੀ ਪਿੱਛੇ ਵੀ ਸੱਤ ਅਤੇ ਸੱਤ ਸੀ, ਹੁਣ ਵੀ ਸੱਤ ਅਤੇ ਸੱਤ ਹੈ, ਅੱਗੇ ਵੀ ਸੱਤ ਅਤੇ ਸੱਤ ਹੀ ਹੋਵੇਗਾ। ਉਹ ਜੋ ਸੱਤ ਸੱਚਾ ਪਰਮੇਸ਼ਰ ਦੇ ਸਰੂਪ, ਜੋ ਸੱਤ ਸਤਿਗੁਰ ਦੇਵ ਜੀ ਹਨ, ਸੱਤ ਸਰੂਪ ਦੀ ਪ੍ਰਾਪਤੀ ਕਰਨ ਵਾਲੇ ਭਾਈ, ਕਹਿੰਦੇ ਉਹਨਾਂ ਦੁਆਰੇ ਜੀ ਨੇ ਸੱਤ ਨਾਮ ਮੰਤਰ ਨੂੰ ਜਪਿਆ, ਉਹਨੇ ਹਰੀ ਨੂੰ ਸੱਚ ਸਰੂਪ ਅਤੇ ਸੰਤਾਂ ਨੂੰ ਵੀ ਸੱਤ ਸਰੂਪ ਨਿਸ਼ਚੇ ਕੀਤਾ। ਬਚਨ ਗੁਰੂ ਜੋ ਪੂਰਾ ਕਹਿਓ ਮੈਂ ਛੀਕ ਗਾਂਠਰੀ ਬਾਧਾ ਰਹਾਓ। ਪੂਰਿਆਂ ਗੁਰਾਂ ਨੇ ਜੋ ਬਚਨ ਕਿਹਾ, ਮੈਂ ਉਹ ਬਚਨ ਨੂੰ ਖਿੱਚ ਕੇ ਆਪਣੇ ਹਿਰਦੇ ਰੂਪੀ ਗੱਠ ਦੇ ਵਿੱਚ ਬੰਨ ਲਿਆ, ਘੁੱਟ ਕੇ ਪੱਲੇ ਨਾਲ ਬੰਨ ਲਿਆ, ਵੀ ਇਹ ਬਚਨ ਨਹੀਂ ਮੈਂ ਛੱਡਣਾ, ਇਹ ਬਚਨ ਮੈਂ ਕਮਾਉਣਾ, ਮੇਰੇ ਗੁਰੂ ਨੇ ਮੈਨੂੰ ਦੱਸਿਆ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਨਿਸ ਬਾਸਰ ਨਖਿਅਤਰ ਬਿਨਾਸੀ ਰਾਵ ਸਸੀ ਅਰ ਬੇ ਨਾਧਾ। ਪਾਵਨ ਬਚਨ ਫਰਮਾਉਂਦੇ ਹਨ, ਨਿਸ ਹੁੰਦੀ ਰਾਤ, ਬਾਸਰ ਦਿਨ, ਨਖਿਅਤਰ ਤਾਰੇ ਸਾਰੇ ਨਾਸ ਹੋ ਜਾਣ ਵਾਲੇ ਨੇ, ਰਵ ਹੁੰਦਾ ਸੂਰਜ, ਸੱਸੀਅਰ ਚੰਦਰਮਾ ਨੂੰ ਕਹਿੰਦੇ ਨੇ ਬੇਨਾਧਾ, ਇਹ ਵੀ ਨਾਸ ਹੋ ਜਾਣ ਵਾਲਾ। ਸਾਰਾ ਕੁਛ ਜਿਹੜਾ ਵੀ ਨਜ਼ਰ ਆਉਂਦਾ ਹੈ ਇਹ ਨਾਸ ਹੋ ਜਾਣ ਵਾਲੀਆਂ ਚੀਜ਼ਾਂ ਨੇ। ਗਿਰ ਵਸੁਧਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਧਾ। ਗਿਰ ਪਹਾੜ ਨਾਸ ਹੋ ਜਾਣਗੇ, ਵਸਦਾ ਧਰਤੀ ਅਤੇ ਜਲ ਅਤੇ ਪੌਣ ਆਦਿਕ ਸਭ ਨੇ ਚਲੇ ਜਾਣਾ, ਪਰ ਮਹਾਰਾਜ ਕਹਿੰਦੇ ਜਿਹੜਾ ਸੰਤਾਂ ਦਾ ਬਚਨ ਹੈ ਉਹ ਅਟਲ ਹੀ ਰਹਿਣਾ। ਕਿਉਂਕਿ ਸੰਤਾਂ ਦਾ ਬਚਨ ਪਰਮੇਸ਼ੁਰ ਮੋੜਦੇ ਨਹੀਂ, ਉਹਨਾਂ ਨੇ ਕਮਾਈ ਕੀਤੀ ਹੋਈ ਕਰਕੇ ਜੋ ਸੰਤਾਂ ਨੇ ਕਹਿਤਾ ਬਸ ਇਹਨੇ ਇਹੀ ਹੋਊਗਾ। ਕਿਉਂਕਿ ਵਿਧੀ ਵਿਧਾਨ ਹੈ ਪਰਮੇਸ਼ੁਰ ਦਾ, ਜਿਹਨੇ ਭਗਤੀ ਕੀਤੀ ਹੈ ਉਹਦੇ ਕਹੇ ਹੋਏ ਬਚਨ ਨੂੰ ਉਵੇਂ ਹੀ ਰਹਿਣ ਦਿੰਦੇ ਨੇ। ਜਿਵੇਂ ਭਾਈ ਬੁੱਧੂ ਦਾ ਆਵਾ ਕਿਹਾ ਕੱਚਾ ਹੀ ਰਹੂਗਾ, ਹੁਣ ਆਵਾ ਵੀ ਤੇਰਾ ਕੱਚਾ ਰਹਿਣਾ, ਭਾਈ ਲੱਖੂ ਨੇ ਕਹਿਤਾ। ਭਾਈ ਬੁੱਧੂ ਰੋਂਦਾ ਹੋਇਆ ਮਹਾਰਾਜ ਕੋਲ ਗਿਆ, ਮਹਾਰਾਜ ਮੇਰਾ ਤਾਂ ਕਰਜ਼ਾ ਲੈ ਕੇ ਮੈਂ ਆਵਾ ਪਾਇਆ ਸੀ। ਮਹਾਰਾਜ ਵੀ ਚੁੱਪ ਬੈਠੇ ਰਹੇ, ਕਹਿੰਦੇ ਮਹਾਰਾਜ ਹੁਣ ਕੀ ਬਣੂ, ਕਹਿੰਦੇ ਰਹੂਗਾ ਤਾਂ ਕੱਚਾ ਹੀ। ਬੜਾ ਹੈਰਾਨ ਹੋ ਕੇ ਕਹਿੰਦਾ ਮਹਾਰਾਜ ਇਹ ਲੱਖੂ ਤੁਹਾਡੇ ਨਾਲ ਵੱਡਾ? ਕਹਿੰਦੇ ਹਾਂ ਭਾਈ, ਮੇਰਾ ਸਿੱਖ ਮੇਰੇ ਨਾਲ ਵੱਡਾ। ਉਹ ਇਸ ਕਰਕੇ ਵੀ 25 ਜਪਜੀ ਸਾਹਿਬ ਰੋਜ਼ ਬੜੇ ਪਿਆਰ ਨਾਲ ਸਵੇਰ ਤੋਂ ਰਾਤ ਤੱਕ ਕਰਦਾ। ਉਹਦੀ ਜ਼ੁਬਾਨ 'ਤੇ, ਉਹਦੀ ਰਸਨਾ 'ਤੇ ਗੁਰੂ ਨਾਨਕ ਦੇਵ ਜੀ ਬੈਠੇ ਆ, ਉਹਨੇ ਜਿਹੜਾ ਬਚਨ ਕਹਿਤਾ ਉਹੀ ਹੋਊਗਾ। ਮੇਰੇ ਸਿੱਖ ਦਾ ਬਚਨ ਮੈਂ ਉਲਟਾਉਂਦਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਸਾਧੂ ਸੰਤ ਮਹਾਤਮਾ ਜਿਹਦੀ ਕਮਾਈ ਕੀਤੀ ਹੈ ਉਹਦੀ ਜ਼ਬਾਨ ਵਿੱਚ ਸੱਤਾ ਹੈ, ਉਹਦਾ ਕਿਹਾ ਹੋਇਆ ਕਦੇ ਫਿਰ ਉਲਟਦਾ ਨਹੀਂ। ਸੋ ਇਸ ਪ੍ਰਕਾਰ ਮਹਾਰਾਜ ਨੇ ਜਿਵੇਂ ਦਸਵੇਂ ਪਾਤਸ਼ਾਹ ਨੇ ਸ੍ਰੀ ਮੁਕਤਸਰ ਸਾਹਿਬ ਦੇ ਕੋਲ ਜੰਡ ਦੇ ਦਰਖਤ 'ਤੇ ਕਾਂ ਨੇ ਬੱਚੇ ਦਿੱਤੇ ਹੋਏ ਸੀ ਪਾਉਣੀ ਨੇ, ਮਹਾਰਾਜ ਕਹਿੰਦੇ ਆ ਦਰਖਤ ਦੇ ਉੱਤੇ ਚੜ੍ਹ ਕੇ ਦੇਖਿਓ, ਜਿਹੜਾ ਪਹਿਲਾਂ ਮੂਹਰੇ ਨੂੰ ਆਓ ਬੱਚਾ ਜਾਂ ਕਾਂ ਕਾਂ ਕਰਕੇ ਉਹਦੇ ਗਰਦਨ ਮਰੋੜ ਦੇਣੀ ਉੱਤੇ ਮਰੋੜਤੀ। ਕਹਿੰਦੇ ਮਹਾਰਾਜ ਇਹਨੂੰ ਮਾਰਨ ਦਾ ਮਤਲਬ? ਕਹਿੰਦੇ ਇਹ ਉੱਥੇ ਲੰਗਰ 'ਚ ਲਾਂਗ ਰਹੀ ਸੀਗਾ, ਇਹਨੇ ਮੇਰੇ ਇੱਕ ਪਿਆਰੇ ਨੂੰ ਬਚਨ ਕਰਤਾ ਪੁੱਠਾ, ਲੰਗਰ ਵਰਤਾਉਂਦਾ ਜਾਂਦਾ ਪਿਆਰੇ ਨੇ ਆਵਾਜ਼ ਮਾਰੀ, ਉਹ ਭਾਈ ਮੈਨੂੰ ਪ੍ਰਸ਼ਾਦਾ ਦੇ ਜਾ। ਹੁਣ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ, ਸੰਗਤ ਵਿੱਚ ਕਈ ਬਹੁਤ ਉੱਚੇ ਆਏ ਹੁੰਦੇ, ਕਈ ਹੋਰ ਤਰ੍ਹਾਂ ਦੇ ਹੁੰਦੇ ਆ। ਇਹ ਕਹਿੰਦਾ ਕਿਵੇਂ ਕਾਂ ਕਾਂ ਲਾਈ ਆਉਣਾ, ਮੁੜ ਕੇ ਕਾਂ ਵਾਂਗੂ ਕਾਂ ਕਾਂ ਕਰਦਾ। ਬ੍ਰਹਮ ਗਿਆਨੀ ਨੂੰ ਕਹਿਣਾ, ਉਹ ਕਹਿੰਦੇ ਕਾਂ ਤਾਂ ਤੂੰ ਹੀ ਹੋਏਗਾ, ਮੈਂ ਤਾਂ ਗੁਰੂ ਦਾ ਸਿੱਖ। ਕਹਿੰਦੇ ਉਹਨੂੰ ਕਾਂ ਬਣਨਾ ਪਿਆ, ਉਹ ਬ੍ਰਹਮ ਗਿਆਨੀ ਦਾ ਬਚਨ ਹੋ ਗਿਆ। ਕਹਿੰਦੇ ਮੈਂ ਵੀ ਰੋਕ ਨਹੀਂ ਸਕਦਾ ਉਹਨੂੰ, ਕਿਉਂਕਿ ਬ੍ਰਹਮ ਗਿਆਨੀ ਨੇ ਕਹਿਤਾ। ਕਹਿੰਦੇ ਹਾਂ ਚਲੋ ਹੁਣ ਬਚਨ ਪੂਰਾ ਹੋ ਗਿਆ ਉਹਦਾ, ਹੁਣ ਇਹਨੂੰ ਆਪਾਂ ਜੂਨੀ 'ਚੋਂ ਕੱਢ ਲਿਆ, ਬਸ ਹੁਣ ਇਹ ਫਿਰ ਸਿੱਖ ਦੇ ਘਰ ਆਊਗਾ, ਜਨਮ ਲਊਗਾ, ਫਿਰ ਬਾਣੀ ਪੜ੍ਹੂਗਾ, ਸੇਵਾ ਕਰੂਗਾ। ਇਸ ਕਰਕੇ ਹੈ ਕਿ ਜਦੋਂ ਆਪਾਂ ਬੋਲਦੇ ਹਾਂ ਕਿਸੇ ਨੂੰ ਪੁੱਠਾ ਸਿੱਧਾ, ਉਦੋਂ ਤਾਂ ਨਹੀਂ ਪਤਾ ਲੱਗਦਾ ਮੌਕੇ 'ਤੇ। ਕਈ ਗੁਰੂ ਘਰ 'ਚ ਜਾ ਕੇ ਨਾ ਖਾਸਾ ਕੁਛ ਬੋਲ ਆਉਂਦੇ ਆ, ਉਹਨਾਂ ਨੂੰ ਇਹ ਹੁੰਦਾ ਇਹ ਡਰ ਗਏ, ਬੋਲਦੇ ਨਹੀਂ ਮੂਹਰੇ, ਰੱਬ ਦੇ ਪਿਆਰਿਆਂ ਨੂੰ ਵੀ ਪੁੱਠਾ ਸਿੱਧਾ ਬੋਲੀ ਜਾਂਦੇ ਆ। ਉਹਦਾ ਇਹ ਵਜਾਨਾ ਫਿਰ ਨਾ ਜਦੋਂ ਭੁਗਤਣਾ ਪੈਂਦਾ ਫਿਰ ਉਹ ਰੋ ਰੋ ਕੇ ਕਹਿੰਦਾ ਮੈਂ ਨਿੰਦਿਆ ਕੀਤੀ ਸੀ, ਮੈਨੂੰ ਬਖਸ਼ ਲਓ। ਇਸ ਕਰਕੇ ਧਿਆਨ ਦੇ ਨਾਲ ਬੋਲਿਆ ਕਰੋ। ਗੁਰਸਿੱਖਾਂ ਨੂੰ ਘੱਟੋ ਘੱਟ ਸਮਝ ਹੋਣੀ ਚਾਹੀਦੀ। ਚਲੋ ਨਿੰਦਕਾਂ ਨੂੰ ਤਾਂ ਡਿਊਟੀ ਲੱਗੀ ਹੈ, ਉਹਨਾਂ ਦੇ ਤਾਂ ਕਦੇ ਸਿੱਧੇ ਰਾਹ ਚੱਲਣੇ ਨਹੀਂ, ਤਾਂ ਬਸ ਇੱਦਾਂ ਦੀ ਚੱਲਣੇ ਆ ਟੇਢੇ ਪੱਖ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਦੇ ਪੁੱਠਾ ਨਾ ਬੋਲੋ, ਨਹੀਂ ਤਾਂ ਤੁਹਾਡਾ ਕੰਮ ਸਾਰਾ ਪੁੱਠਾ ਹੋ ਜਾਣਾ। ਕਈਆਂ ਦੇ ਹੁਣ ਹੋਏ ਵੀ ਹੋਏ ਆ, ਉਹ ਸੰਗਦੇ ਨਹੀਂ ਕਹਿੰਦੇ, ਕਈਆਂ ਦੇ ਹੋਏ ਉਹ ਆ ਗਏ, ਸਾਡਾ ਕੰਮ ਪੁੱਠਾ, ਅਸੀਂ ਫਲਾਣੇ ਮਹਾਤਮਾ ਦੀ ਨਿੰਦਿਆ ਕੀਤੀ ਸੀ। ਮਹਾਤਮਾ ਦੀ ਨਿੰਦਿਆ ਨਾ ਕਰਿਆ ਕਰੋ। ਹਾਲੇ ਰੱਬ ਨਹੀਂ ਕੁਛ ਕਹਿੰਦਾ, ਪਰ ਮਹਾਤਮਾ ਨਿੰਦਿਆ ਜਰਦਾ ਨਹੀਂ। ਉਹ ਅੰਡ ਬਿਨਾਸੀ, ਜੇਰ ਬਿਨਾਸੀ, ਕੁਝ ਸਿਹਤ ਬਿਨਾਧਾ, ਆਂਡਿਆਂ ਤੋਂ ਪੈਦਾ ਹੋਣ ਵਾਲੇ ਨਾਸ ਹੋ ਜਾਣਗੇ। ਜੀ ਜੰਤ ਜੇਰ ਹੁੰਦਾ ਰਕਤ ਬਿੰਦ ਤੋਂ ਪੈਦਾ ਹੋਣ ਵਾਲੇ ਵੀ ਨਾਸ ਹੋ ਜਾਣਗੇ। ਉਤ ਭੁਜ ਖਾਣੀ, ਆਹ ਜਿਹੜੇ ਧਰਤੀ 'ਚੋਂ ਪੈਦਾ ਹੁੰਦੇ ਦਰਖਤ ਪਹਾੜ, ਇਹ ਵੀ ਨਾਸ ਹੋ ਜਾਣਗੇ। ਸਿਹਤ ਹੁੰਦਾ ਮੁੜਕਾ, ਪਸੀਨੇ ਤੋਂ ਪੈਦਾ ਹੋਣ ਵਾਲੇ ਵੀ ਬਿਨਾਧਾ ਨਾਸ ਹੋ ਜਾਣਗੇ। ਚਾਰ ਬਿਨਾਸੀ ਖਟਹਿ ਬਿਨਾਸੀ, ਇੱਕ ਸਾਧ ਬਚਨ ਨਿਹਚਲਾਦਾ, ਚਾਰ ਵੇਦ ਵੀ ਨਾਸ ਹੋ ਜਾਣਗੇ ਸਮਾਂ ਪੈ ਕੇ, ਕਿਉਂਕਿ ਜਦੋਂ ਮਹਾਂਪਰਲੋ ਆਉਣੀ ਰਹਿਣੀ ਕੁਛ ਨਹੀਂ। ਖਟਹਿ ਛੇ ਸ਼ਾਸਤਰ ਵੀ ਨਾਸ ਹੋ ਜਾਣਗੇ। ਕਹਿੰਦੇ ਇੱਕ ਸੰਤਾਂ ਦਾ ਬਚਨ ਹੀ ਚੱਲ ਰਹੇਗਾ, ਬਸ ਉਹਨੂੰ ਨਹੀਂ ਕੋਈ ਟਾਲ ਸਕਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਕਈ ਕਹਿੰਦੇ ਮਹਾਂਪੁਰਖਾਂ ਦੇ ਬਚਨ, ਮਹਾਂਪੁਰਖ ਦਾ ਬਚਨ ਜੋ ਬੋਲਿਆ ਲਿਖ ਲਓ, ਦੇਖੋ ਸਮਾਂ ਲੱਗ ਜਾਂਦਾ ਅਟਲ ਹੋਣ ਨੂੰ, ਸਮਾਂ ਲੱਗ ਜਾਂਦਾ, ਪਰ ਕਿਸੇ ਵੀ ਮਹਾਂਪੁਰਖ ਦਾ ਕਦੇ ਵੀ ਕਿਹਾ ਹੋਇਆ ਬਚਨ, ਜਿਨ੍ਹਾਂ ਨੇ ਸਤਯੁਗ ਵਿੱਚ ਬਚਨ ਕੀਤੇ ਸੀ ਵੀ ਕਲਯੁਗ 'ਚ ਐਂ ਹੋਣਾ, ਉਹ ਸਾਰਾ ਹੋ ਰਿਹਾ। ਮਹਾਰਾਜ ਕਹਿੰਦੇ ਮਹਾਂਪੁਰਖ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ। ਮਹਾਂਪੁਰਖ ਨਾਲ ਕਈ ਲੋਕ ਖੇਬੜਦੇ ਜਾ ਕੇ, ਕਹਿੰਦੇ ਗਿੱਦੜ ਦੀ ਮੌਤ ਆਉਂਦੀ ਤਾਂ ਫਿਰ ਇੱਦਾਂ ਹੀ ਕਰਦਾ ਹੁੰਦਾ। ਇਸ ਕਰਕੇ ਜਿਨ੍ਹਾਂ ਨੇ ਮਰਨਾ ਹੁੰਦਾ ਟੱਕਰ ਉਹੀ ਲੈਣ ਤੁਰਦੇ ਘਰੋਂ, ਤਾਂ ਸਤਿਗੁਰੂ ਮਹਾਰਾਜ ਬਚਨ ਕਰਦੇ ਹਨ। ਰਾਜ ਬਿਨਾਸੀ, ਤਾਮ ਬਿਨਾਸੀ, ਸਾਤਕ ਪੀ ਬੇਨਾਧਾ। ਰਾਜ ਹੁੰਦਾ ਰਜੋ ਗੁਣ ਨਾਸ ਹੋਵੇਗਾ, ਤਾਮ ਤਮੋ ਗੁਣ ਨਾਸ ਹੋਵੇਗਾ, ਸਾਤਕ ਸਤੋ ਗੁਣ ਵੀ ਬੇਨਾਧਾ ਨਾਸ ਹੋ ਜਾਵੇਗਾ। ਦ੍ਰਿਸ਼ਟ ਮਾਨ ਹੈ ਸਗਲ ਬਿਨਾਸੀ, ਇੱਕ ਸਾਧ ਬਚਨ ਆਗਾਧਾ। ਦ੍ਰਿਸ਼ਟੀਮਾਨ ਜੋ ਵੀ ਪਦਾਰਥ ਹੈ, ਅੱਖਾਂ ਨਾਲ ਜੋ ਦ੍ਰਿਸ਼ਟੀ 'ਚ ਆਉਂਦਾ ਜੋ ਪਦਾਰਥ ਨਿਗਾਹ ਰਿਹਾ, ਉਹ ਸਾਰਾ ਨਾਸ ਹੋ ਜਾਏਗਾ। ਇੱਕ ਸੰਤਾਂ ਦਾ ਬਚਨ ਹੀ ਅਗਾਧ ਹੈ ਬਸ, ਇਹ ਲੋਕਾਂ ਨੂੰ ਹਲੇ ਪਤਾ ਨਹੀਂ, ਵਿਚਾਰਿਆਂ ਨੂੰ ਇਹ ਲੱਗ ਜਾਂਦੇ ਆ ਕਈ ਗਲਤ ਜੇ ਬੰਦਿਆਂ ਦੇ ਮਗਰ, ਕਿਉਂਕਿ ਉਹ ਜਿਹੜੇ ਕਾਮਰੇਡ ਜੇ ਹੁੰਦੇ ਨੇ ਉਹ ਆਪਣਾ ਰੌਲਾ ਪਾਉਂਦੇ ਰਹਿੰਦੇ ਨੇ। ਉਹਨਾਂ ਵਿਚਾਰਿਆਂ ਨੂੰ ਕਿਹੜਾ ਗਿਆਨ ਹੈ, ਕੋਈ ਰੌਲਾ ਪਾਉਂਦੇ ਆ ਬਸ, ਪਾਈ ਜਾਂਦੇ ਨੇ। ਉਹ ਕਹਿੰਦੇ ਆਹ ਵੀ ਠੀਕ, ਇਹ ਨਹੀਂ ਠੀਕ, ਇਹ ਕਿਵੇਂ ਹੋ ਜੂਗਾ। ਪਰ ਸੰਗਤ ਨੂੰ ਥੋੜ੍ਹਾ ਨਖੇੜਾ ਰੱਖਣਾ ਚਾਹੀਦਾ ਉਹਨਾਂ ਨਾਲੋਂ, ਸੰਗਤ ਥੋੜ੍ਹਾ ਜਿਹਾ ਪਰੇ ਰਹੇ ਉਹਨਾਂ ਤੋਂ, ਕਿਉਂਕਿ ਉਹ ਤਾਂ ਨਾਸਤਿਕ ਨੇ। ਜਿਹੜੇ ਲੋਕ ਰੱਬ ਨੂੰ ਹੀ ਨਹੀਂ ਮੰਨਦੇ ਉਹਨਾਂ ਨੇ ਗਾਹਾਂ ਕੀ ਕਹਿਣਾ, ਉਹ ਤਾਂ ਕਹਿੰਦੇ ਰੱਬ ਹੀ ਹੈ ਨਹੀਂ, ਕੰਮ ਹੀ ਮੁਕਾਇਆ। ਇਸ ਕਰਕੇ ਪਰੇ ਪਰੇ ਰਹੋ, ਆਪਣਾ ਨਿੰਦਕ ਤੋਂ ਬਚ ਕੇ ਰਹੋ। ਅਤੇ ਮਹਾਂਪੁਰਖ ਦੀ ਚਾਹੇ ਪਖੰਡੀ ਵੀ ਆ, ਠੀਕ ਹੈ, ਜਿਹਾ ਜਿਹਾ ਮਰਜ਼ੀ ਹੋਵੇ, ਆਪਾਂ ਨੇ ਕੀ ਲੈਣਾ, ਆਪੇ ਭੁਗਤੂਗਾ ਜੇ ਗਲਤ ਹੋਊਗਾ। ਆਪਾਂ ਨਿੰਦਿਆ ਨਹੀਂ ਕਰਨੀ, ਕਿਉਂ, ਆਪਣਾ ਕੀਤਾ ਹਰੇਕ ਕੋਈ ਆਪੇ ਪਾ ਲੈਂਦਾ। ਜੇ ਕੋਈ ਪਖੰਡ ਕਰਦਾ ਉਹ ਪਖੰਡ ਦਾ ਪਾਜ ਉਘੜ ਜਾਣਾ, ਆਪਣੇ ਆਪ ਰੱਬ ਨੇ ਉਘਾੜ ਦੇਣਾ। ਪਰਮਾਤਮਾ ਤਾਂ ਹਰੇਕ ਦੇ ਕੋਲ ਹੀ ਹੈ, ਹਿਰਦੇ 'ਚ ਹੈ, ਅੰਦਰ ਬਾਹਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕੋਈ ਗੁਰਸਿੱਖ ਨਿੰਦਿਆ ਨਾ ਕਰੋ, ਭੜਕੋ ਨਾ, ਆਪਣੀ ਬੰਦਗੀ ਕਰੀ ਜਾਓ ਆਰਾਮ ਨਾਲ। ਨਹੀਂ ਤਾਂ ਮਹਾਂਪੁਰਖ ਦੇ ਨਾਲ ਟੱਕਰ ਲੈਣ ਵਾਲਾ ਅੱਜ ਤੱਕ ਕੋਈ ਰਿਹਾ ਹੀ ਨਹੀਂ। ਆਪੇ ਆਪ, ਆਪ ਹੀ ਆਪੇ, ਸਭ ਆਪਣ ਖੇਲ ਦਿਖਾਦਾ। ਆਪਣੇ ਆਪ ਤੋਂ ਆਪਣਾ ਆਪ ਰੂਪ, ਇਹ ਸਾਰਾ ਖੇਲ ਆਪ ਹੀ ਉਹਨੇ ਦਿਖਾਇਆ। ਪਿੱਛੇ ਵੀ ਆਪੇ ਆਪ ਸੀ, ਹੁਣ ਵੀ ਆਪੇ ਆਪ ਹੈ, ਅੱਗੇ ਵੀ ਵਾਹਿਗੁਰੂ ਸਾਰਾ ਸੰਸਾਰ ਦਾ ਖੇਲ ਆਪ ਹੀ ਦਿਖਾਉਣ ਵਾਲਾ, ਸਾਰਾ ਕੁਛ ਉਹ ਆਪ ਹੀ ਆਪ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਆਪਾਂ ਨੂੰ, ਪਾਇਓ ਨਾ ਜਾਈ ਕਹੀਂ ਭਾਂਤਰੇ, ਪ੍ਰਭ ਨਾਨਕ ਗੁਰਮਿਲ ਲਾਧਾ। ਕਹਿੰਦੇ ਭਾਈ ਕਹੀਂ ਭਾਂਤ, ਹੋਰ ਕਿਸੇ ਵੀ ਭਾਂਤ ਹੁੰਦਾ ਤਰੀਕੇ ਨਾਲ, ਹੋਰ ਕਿਸੇ ਤਰ੍ਹਾਂ ਉਹ ਵਾਹਿਗੁਰੂ ਪਾਇਆ ਨਹੀਂ ਜਾਂਦਾ। ਜਿਹਨੇ ਵੀ ਲੱਭਿਆ ਉਹਨੇ ਗੁਰਾਂ ਨਾਲ ਮਿਲ ਕੇ ਉਸ ਵਾਹਿਗੁਰੂ ਨੂੰ ਲਾਧਾ ਹੁੰਦਾ, ਲੱਭ ਲਿਆ। ਸਾਰੰਗ ਮਹੱਲਾ ਪੰਜਵਾ, ਮੇਰਾ ਮਨ ਬਾਸਬੋ ਗੁਰ ਗੋਬਿੰਦ। ਸਾਰੰਗ ਰਾਗ 'ਚ ਪੰਜਵੇਂ ਪਾਤਸ਼ਾਹ ਸੱਤਵਾਂ ਸ਼ਬਦ ਫਰਮਾਉਂਦੇ ਨੇ, ਮੇਰੇ ਮਨ ਵਿੱਚ ਗੁਰੂ ਅਤੇ ਗੋਬਿੰਦ ਬਾਸਬੋ ਵਸ ਰਿਹਾ। ਇਹ ਦੋ ਜਾਣੇ ਇਕੱਠੇ ਕਿੱਥੋਂ ਹੋ ਗਏ ਕਹਿੰਦੇ ਜੀ? ਕਹਿੰਦੇ ਭਾਵ ਕਹਿਣ ਤੋਂ ਜਿਹੜਾ ਹੈ ਨਾ ਗੁਰੂ ਇਹ ਸਰਗੁਣ ਰੂਪ ਹੈ, ਗੋਬਿੰਦ ਨਿਰਗੁਣ ਰੂਪ ਹੈ, ਨਿਰਗੁਣ ਨਹੀਂ ਸਰਗੁਣ ਧਾਰ ਲਿਆ, ਮੇਰੇ ਮਨ ਵਿੱਚ ਗੁਰ ਪੂਜਨੀਕ ਗੋਬਿੰਦ ਵੱਸ ਰਿਹਾ ਹੈ, ਇੱਕੋ ਹੀ ਰੂਪ ਜਾਣਦਾ ਮੈਂ ਤਾਂ, ਉਹੀ ਅਕਾਲ ਪੁਰਖ ਹੈ, ਉਹੀ ਮੇਰਾ ਗੁਰੂ ਹੈ, ਇੱਕੋ ਹੀ ਆ, ਉਹਨੇ ਰੂਪ ਧਾਰਿਆ ਬਸ, ਉਹ ਤਾਂ ਮੈਨੂੰ ਕਹਿੰਦੇ ਮੇਰਾ ਸਤਿਗੁਰ ਹੈ, ਕੇਂਦਰ ਬਿੰਦੂ ਹੋ ਗਿਆ। ਵਿਆਪਕ ਰੂਪ ਵਿੱਚ ਤਾਂ ਉਹ ਬਹੁਤ ਵੱਡਾ, ਮੈਂ ਇਹਨੂੰ ਵਿਆਪਕ ਜਾਣ ਕੇ ਵੀ ਮੱਥਾ ਟੇਕਦਾ, ਉਹ ਜਦੋਂ ਗੁਰੂ ਰੂਪ ਧਾਰ ਲੈਂਦਾ ਤਾਂ ਵੀ ਮੱਥਾ ਟੇਕਦਾ, ਉਹ ਮੈਨੂੰ ਸ਼ਬਦ ਨਾਲ ਮਿਲਾ ਕੇ ਸੁਰਤੀ ਮੇਰੀ ਨਿਰਗੁਣ 'ਚ ਲੈ ਗਿਆ, ਇਸ ਕਰਕੇ ਉਹ ਮੇਰੇ ਹਿਰਦੇ 'ਚ ਵੱਸਦਾ। ਕਿਵੇਂ ਵੱਸਦਾ ਹੈ ਮਹਾਰਾਜ ਜੀ? ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁੱਖ ਆਨੰਦ ਰਹਾਓ। ਕਹਿੰਦੇ ਜਿਹੜੇ ਨਗਰ ਵਿੱਚ ਠਾਕੁਰ ਦਾ ਸਿਮਰਨ ਹੋ ਰਿਹਾ ਹੈ ਪਰਮੇਸ਼ਰ ਦਾ, ਉਹ ਨਗਰ ਵਿੱਚ ਹਮੇਸ਼ਾ ਹੀ ਸੁੱਖ ਆਨੰਦ ਹੈ। ਜਿੱਥੇ ਠਾਕੁਰ ਦਾ ਸਿਮਰਨ ਹੋ ਰਿਹਾ ਉਸ ਸਥਾਨ ਭਾਵ ਨਗਰ ਵਾਂਗੂ ਸੁੱਖ ਅਤੇ ਆਨੰਦ ਦੇਣ ਵਾਲਾ, ਉਹ ਥਾਂ ਵਧੀਆ, ਉਸ ਥਾਂ 'ਤੇ ਸਿਮਰਨ ਹੋ ਰਿਹਾ ਅਤੇ ਸਿਮਰਨ ਵਿੱਚ ਹੀ ਆਨੰਦ ਹੈ। ਜਹਾਂ ਬੀਸਰੈ ਠਾਕੁਰ ਪਿਆਰੋ ਤਹਾਂ ਦੁੱਖ ਸਭ ਆਪਦ। ਜਿੱਥੇ ਪਿਆਰਾ ਵਾਹਿਗੁਰੂ ਬੀਸਰੈ ਭੁੱਲ ਗਿਆ ਉੱਥੇ ਸਾਰੇ ਦੁੱਖ ਅਤੇ ਆਪਦ ਹੁੰਦੀ ਬਿਪਤਾ ਆ ਕੇ ਪ੍ਰਾਪਤ ਹੁੰਦੀਆਂ ਨੇ। ਜਹ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁੱਖ ਸੰਪਦ। ਕਹਿੰਦੇ ਹਨ ਬਈ ਜਿੱਥੇ ਮੰਗਲ ਰੂਪ ਪਰਮਾਤਮਾ ਦੇ ਆਨੰਦਦਾਇਕ ਗੁਣਾਂ ਦਾ ਗਾਇਨ ਕਰਨਾ ਹੁੰਦਾ ਹੈ ਉੱਥੇ ਹਮੇਸ਼ਾ ਸੁੱਖ ਅਤੇ ਸੰਪਦਾ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਤੁਹਾਨੂੰ ਦੱਸਦੇ ਹਾਂ, ਜਹਾਂ ਸਰਵਨ ਹਰ ਕਥਾ ਨਾ ਸੁਣੀਐ ਤਹਿ ਮਹਾਂ ਪਏ ਆਨ ਉਦਿਆਨਦ। ਗੁਰੂ ਗ੍ਰੰਥ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਜਿਹੜਾ ਹੈ ਉਹ ਮਹਾਰਾਜ ਦੱਸਦੇ ਨੇ ਵੀ ਜਿੱਥੇ ਹਰੀ ਦੀ ਕਥਾ ਸਰਵਨ ਹੁੰਦਾ ਕੰਨੀ ਨਹੀਂ ਸੁਣੀ ਜਾਂਦੀ ਉਹ ਥਾਂ ਬੜੀ ਭਿਆਨਕ ਉਦਿਆਨ ਉਜਾੜ ਵਾਂਗੂ। ਕਥਾ ਜ਼ਰੂਰ ਸੁਣਨੀ ਹੈ, ਕਥਾ ਜੇ ਨਹੀਂ ਸੁਣੀ ਤਾਂ ਤੁਸੀਂ ਉਜਾੜ 'ਚ ਬੈਠੇ ਹੋ, ਤੁਹਾਨੂੰ ਕੋਈ ਸਮਝ ਨਹੀਂ ਲੱਗਣੀ। ਜਿਹੜੇ ਕਹਿੰਦੇ ਕਥਾ ਸੁਣਨੀ ਨਹੀਂ ਚਾਹੀਦੀ ਉਹ ਉਜਾੜ 'ਚ ਬੈਠੇ ਆ, ਉਹਨਾਂ ਨੂੰ ਵਾਕਈ ਕੋਈ ਸਮਝ ਨਹੀਂ, ਫਿਰ ਬਾਅਦ ਵਿੱਚ ਪਛਤਾਉਣਗੇ ਵੀ ਫਿਰ ਇੱਕ ਜਨਮ ਲੈਣਾ ਪੈਣਾ, ਕਥਾ ਸੁਣਨ ਨੂੰ ਫਿਰ ਭੇਜਣਗੇ ਕੀ ਫਾਇਦਾ। ਕੀਰਤਨ ਅਤੇ ਕਥਾ ਦੋ ਹੀ ਤਾਂ ਬਖਸ਼ਿਸ਼ਾਂ ਨੇ ਆਪਣੇ 'ਤੇ। ਜਹਾਂ ਕੀਰਤਨ ਸਾਧ ਸੰਗਤ ਰਸ ਤਹਿ ਸਗਨ ਬਾਸ ਫਲਾਨੰਦ। ਕਹਿੰਦੇ ਜਿੱਥੇ ਰੋਜ਼ਾਨਾ ਸਤਸੰਗਤ ਅਤੇ ਹਰੀ ਕੀਰਤਨ ਦਾ ਰਸ ਆਨੰਦ ਪ੍ਰਾਪਤ ਹੁੰਦਾ ਉਹ ਥਾਂ ਵੱਡੀ ਸੁਗੰਧੀ ਅਤੇ ਫਲਾਂ ਦੇ ਆਨੰਦ ਦੇ ਦੇਣ ਵਾਲੀ ਬਗੀਚੀ ਹੈ। ਉੱਥੇ ਭਗਤੀ ਜਸ ਰੂਪ ਸੰਘਣੀ ਵਾਸ਼ਨਾ ਹੈ ਅਤੇ ਆਨੰਦ ਫਲ ਦੀ ਪ੍ਰਾਪਤੀ ਹੈ। ਇਸ ਕਰਕੇ ਸੰਗਤ ਦੀ ਇਹ ਕਰਮ ਨੇ, ਇਹ ਆ ਸਾਰਾ ਸੰਗਤ ਹੀ ਦੱਸੀ ਹੈ, ਸ਼ੁਰੂ ਤੋਂ ਲੈ ਕੇ ਸ਼ਬਦ ਸਾਰਾ, ਇਹ ਚੀਜ਼ਾਂ ਸੰਗਤ ਵਿੱਚ ਹੀ ਹੁੰਦੀਆਂ ਨਾ ਸੰਗਤ ਵਿੱਚ। ਹੁਣ ਅਗਲੀ ਚੀਜ਼ ਦੱਸਦੇ ਆ, ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਆਉਦ ਬਿਰਥਾਨਦ। ਪਰਮੇਸ਼ੁਰ ਦੇ ਸਿਮਰਨ ਤੋਂ ਬਿਨਾਂ ਚਾਹੇ ਕਰੋੜਾਂ ਵਰੇ ਵੀ ਜਿਉਂਦਾ ਰਹੇ ਪਰ ਉਹਦੀ ਸਾਰੀ ਜਿਹੜੀ ਉਮਰ ਹੈ ਬਿਰਥਾਨਦ ਵਿਅਰਥ ਨਿਸਫਲ ਹੈ ਬਿਰਥਾਨਦ। ਇਸ ਕਰਕੇ ਸਾਰੀ ਉਮਰ ਉਹਦੀ ਐਵੇਂ ਬੇਅਰਥ ਹੀ ਗਈ। ਏਕ ਨਿਮਖ ਗੋਬਿੰਦ ਭਜਨ ਕਰ ਤਾਉ ਸਦਾ ਸਦਾ ਜੀਵਾਨੰਦ। ਜੇ ਗੋਬਿੰਦ ਦਾ ਭਜਨ ਕਰਦਾ ਹੋਇਆ ਇੱਕ ਨਿਮਖ ਕਾਲ ਵੀ ਥੋੜ੍ਹਾ ਸਮਾਂ ਵੀ ਜਿਉਂਦਾ ਰਿਹਾ ਤਾਂ ਉਹਨੇ ਸਦਾ ਹੀ ਸਦਾ ਨਿੱਤ ਜੀਵਨ ਦਾ ਆਨੰਦ ਪਾਇਆ। ਸਰਨ 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 ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਨੰਦ। ਕਹਿੰਦੇ ਮਨ ਕਰਕੇ ਵਾਹਿਗੁਰੂ ਦੀ ਸ਼ਰਨ ਵਿੱਚ, ਤਨ ਕਰਕੇ ਵਾਹਿਗੁਰੂ ਦੀ ਸ਼ਰਨ ਵਿੱਚ, ਜ਼ੁਬਾਨ ਦੁਆਰਾ ਵਾਹਿਗੁਰੂ ਦੀ ਸ਼ਰਨ ਵਿੱਚ, ਬਾਣੀ ਕਰਕੇ ਭਾਵ ਆਪਣੇ ਆਪ ਨੂੰ ਪਾਓ ਅਤੇ ਕਿਰਪਾ ਦਾ ਨਦ ਜੋ ਸਮੁੰਦਰ ਜੋ ਸਤਸੰਗ ਹੈ ਉਹਨੂੰ ਤਨ ਮਨ ਧਨ ਭੇਟ ਕਰ ਦਿਓ। ਬੇਨਤੀ ਕਰੋ ਹੇ ਕਿਰਪਾ ਦੇ ਸਮੁੰਦਰ ਵਾਹਿਗੁਰੂ ਮੈਨੂੰ ਸਤਸੰਗਤ ਵਿੱਚ ਬੈਠਣਾ ਦਿਓ, ਕਿਉਂਕਿ ਸੰਗਤ ਵਿੱਚ ਇੰਨਾ ਕਥਾ ਕੀਰਤਨ ਸਿਮਰਨ ਬਾਣੀ ਪੜ੍ਹਨੀ ਸਭ ਕੁਛ ਮਿਲ ਜਾਂਦਾ ਹੈ। ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁੱਖ ਆਨੰਦ। ਉੱਥੇ ਆਨੰਦ ਹੈ ਜਿੱਥੇ ਸਭ ਕੁਛ ਬਖਸ਼ਿਸ਼ ਹੈ। ਮਹਾਰਾਜ ਕਹਿੰਦੇ ਇਸ ਕਰਕੇ ਦੇਖੋ ਗੁਰੂ ਸਾਹਿਬ ਕਹਿੰਦੇ ਨੇ ਤਾਂ ਆਪਾਂ ਕਹਿੰਦੇ ਹਾਂ, ਆਪਣਾ ਮਤਲਬ ਹੈ ਕਿ ਆਪਾਂ ਸੁਨੇਹਾ ਦੇਣਾ ਸੰਗਤ ਨੂੰ। ਜਹਾਂ ਸਰਵਨ ਹਰ ਕਥਾ ਨਾ ਸੁਣੀਐ ਤਹਿ ਮਹਾਂ ਪਏ ਆਨ ਉਦਿਆਨ। ਇਹ ਨਹੀਂ ਕਿ ਮੈਂ ਕਥਾ ਕਰਦਾ ਮੈਂ ਤਾਂ ਕਹਿੰਦਾ, ਨਹੀਂ ਕਥਾ ਤਾਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਖਾਲਸੇ ਨੂੰ, ਦਸਵੇਂ ਪਾਤਸ਼ਾਹ ਨੇ ਆਪ ਕਥਾ ਕੀਤੀ ਹੈ, ਆਪ ਟਕਸਾਲ ਚਲਾਈ ਹੈ, ਆਪ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਡਿਊਟੀ ਲਾਈ ਹੈ, ਆਪ ਹੀ ਅੱਗੇ ਟਕਸਾਲ ਨੂੰ ਚਲਾਉਣ ਵਾਲੇ ਹੈ, ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਵੀ ਜਿਨ੍ਹਾਂ ਨੇ ਇਹ ਮਨ 'ਚ ਲਿਆਂਦਾ ਵੀ ਟਕਸਾਲ ਦੀ ਗੱਲ ਕਰਦੇ ਨੇ, ਪੁੱਠੀ ਸਿੱਧੀ ਕਰਦੇ ਨੇ ਉਹਦੇ ਬਾਰੇ, ਆਪਣੇ ਸਿੱਖ ਆਪਣੀ ਟਕਸਾਲ ਦੇ ਉਲਟ, ਟਕਸਾਲ ਨੂੰ ਪਾੜ ਦਿਓ, ਇਹਨੂੰ ਖਤਮ ਕਰ ਦਿਓ, ਇਹਦਾ ਸੱਤਿਆਨਾਸ਼ ਕਰ ਦਿਓ। ਉਹ ਸਿੱਧੀ ਕਲਗੀਧਰ ਨਾਲ ਟੱਕਰ ਲੈ ਰਹੇ, ਸਾਡੇ ਵਰਗੇ ਤਾਂ ਮਰਖਪ ਜਾਣਗੇ ਸਾਰੇ ਹੀ, ਪਰ ਜਿਹੜਾ ਇਹਦਾ ਪਿਓ ਹੈ ਟਕਸਾਲ ਦਾ ਚਲਾਉਣ ਵਾਲਾ, ਉਹਦੇ ਨਾਲ ਟੱਕਰ ਹੋ ਰਹੀ ਹੈ ਤੁਹਾਡੀ, ਬਚ ਜਾਓ ਜੇ ਬਚਿਆ ਜਾਂਦਾ। ਸਾਰੇ ਹੀ ਰਗੜ ਦੇਣੇ ਉਹਨੇ, ਮੁੜ ਕੇ ਤੁਸੀਂ ਟੈਂ ਟੈਂ ਕਰਨੀ ਹੈ, ਫਿਰ ਆਲਾ ਦੁਆਲਾ ਝਾਕਣਾ ਵੀ ਇਹ ਹੋ ਕੀ ਗਿਆ। ਟਕਸਾਲ ਦਾ ਮਤਲਬ ਇਹ ਨਹੀਂ ਕਿ ਜਿਹੜੇ ਸਿੰਘ ਚਾਰ ਬੈਠੇ ਹੈ ਟਕਸਾਲ, ਟਕਸਾਲ ਤਾਂ ਕਲਗੀਧਰ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਨੇ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਦੇ ਸੀਸ ਪਰ ਹੱਥ ਰੱਖਿਆ। ਉੱਥੇ ਜਿਹੜਾ ਪੜ੍ਹ ਲੈਂਦਾ, ਪੜ੍ਹ ਲਿਖ ਕੇ ਉਹ ਅੱਗੇ ਪ੍ਰਚਾਰ ਕਰਦਾ, ਉਹਦੇ 'ਤੇ ਕਲਗੀਧਰ ਦਾ ਹੀ ਹੱਥ ਹੁੰਦਾ। ਅਤੇ ਬਖਸ਼ਿਸ਼ ਨੂੰ ਕੌਣ ਰੋਕ ਲੂਗਾ? ਕੋਈ ਨਹੀਂ ਰੋਕ ਸਕਦਾ। ਇਸ ਕਰਕੇ ਜਿਹਦੇ ਤੱਕ ਝੁਕਦੇ ਨਹੀਂ ਉਦੋਂ ਤੱਕ ਮਾਰ ਹੀ ਖਾਈ ਜਾਂਦੀ। ਇਹਨੂੰ ਸ਼੍ਰੋਮਣੀ ਮੰਨਣਾ ਹੀ ਪੈਣਾ। ਛੇਵੇਂ ਪਾਤਸ਼ਾਹ ਵੇਲੇ ਬੁੱਧਾ ਦਲ ਚੱਲਿਆ, ਤਰਨਾ ਦਲ, ਫਿਰ ਦਸਵੇਂ ਪਾਤਸ਼ਾਹ ਤੋਂ ਬਾਅਦ ਇਹ ਬਜ਼ੁਰਗ ਜਿਹੜੇ ਸਾਰੇ ਅਕਾਲ ਤਖ਼ਤ 'ਤੇ ਰਹਿੰਦੇ ਸੀ ਸਿੰਘ, ਉਹਨੂੰ ਬੁੱਢਾ ਦਲ ਕਹਿੰਦੇ ਸੀ। ਤਰਨਾ ਦਲ ਹੋਇਆ, ਨੌਜਵਾਨ ਜਿਹੜੇ ਸੀ ਉਹ ਲੜਨ ਜਾਂਦੇ ਹੁੰਦੇ ਸੀ। ਮਹਾਰਾਜ ਨੇ ਇਸੇ ਪ੍ਰਕਾਰ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਦਮਦਮੀ ਟਕਸਾਲ ਦਮਦਮਾ ਸਾਹਿਬ ਕਰਕੇ ਚੱਲੀ। ਹੋਰ ਕਿਤੇ ਕਿਸੇ ਬੰਦੇ ਦੀ ਹੈ? ਜਿਵੇਂ ਇੱਕ ਵਾਰੀ ਪਰਿਕਰਮਾ 'ਚ ਹਰਿਮੰਦਰ ਸਾਹਿਬ ਸਿੰਘ ਇੱਕ ਮਸਤਾਨਾ ਜਿਹਾ ਵਾਲਾ ਬੋਲਦਾ ਜਾਵੇ ਸੀ, ਮਸਤਾਨਾ ਹੀ ਉਹ ਮਹਾਂਪੁਰਖ, ਉਹਨੂੰ ਹੱਥ ਜੋੜ ਕੇ ਕਹਿੰਦੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਕਹਿੰਦੇ ਸਿੰਘਾ ਹੱਥ ਜੋੜੇ ਤੇਰੇ ਅੱਗੇ, ਆਪਣਾ ਬਿਸਤਰਾ ਚੱਕ, ਟਰੰਕ ਚੱਕ ਅਤੇ ਤੂੰ ਜਥੇ 'ਚੋਂ ਜਾ ਨਿਕਲ ਜਾ, ਤੂੰ ਕਿਤੇ ਹੋਰ ਚੱਲਿਆ ਜਾ, ਗੱਲਾਂ ਬਹੁਤ ਕਰਦਾ। ਉਹ ਸੀ ਮਸਤਾਨਾ ਹੀ, ਜਿਵੇਂ ਕਮਲਾ ਅੱਧਾ ਕਮਲਾ ਜਿਹਾ ਹੁੰਦਾ। ਕਹਿੰਦਾ ਕਿਉਂ ਜਾਵਾਂ? ਇਹ ਜਥਾ ਤੇਰੇ ਪਿਓ ਦਾ, ਜਿਵੇਂ ਉਹਨੇ ਕਿਹਾ। ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਟਕਸਾਲ ਹੈ, ਤੂੰ ਮੈਨੂੰ ਕੱਢਣ ਵਾਲਾ ਕੌਣ? ਸਾਰੇ ਹੀ ਹੱਸ ਪਏ, ਮਹਾਂਪੁਰਖ ਵੀ ਹੱਸ ਪਏ, ਹੱਥ ਜੋੜ ਕੇ ਕਹਿੰਦੇ ਚੰਗਾ ਭਾਈ ਮਾਫ਼ ਕਰ ਦੇ, ਮੈਂ ਭੁੱਲ ਗਿਆ ਸੀਗਾ। ਹਾਂ ਵੀ ਟਕਸਾਲ ਕਿਹੜਾ ਮੇਰੀ ਹੈ, ਤਾਂ ਕਲਗੀਧਰ ਦੀ ਹੈ। ਕਹਿੰਦੇ ਚੰਗਾ ਬਾਬਾ ਤੂੰ ਰਹਿ, ਫਿਰ ਲੜਦਾ ਕਿਉਂ ਆ? ਸੋ ਇਸ ਕਰਕੇ ਹੈ, ਉਹ ਤਾਂ ਸੀ ਮਸਤਾਨੇ ਪੁਣੇ 'ਚ, ਝੱਲੇ ਪੁਣੇ 'ਚ ਉਹਨੇ ਗੱਲ ਕਰਤੀ, ਪਰ ਗੱਲ ਇਹ ਵੀ ਦੇਖਣ ਲਈ ਇਹ ਕਿਹੜਾ ਮੇਰੇ ਪਿਓ ਦੀ ਹੈ, ਦੁਨਿਆਵੀ ਪਿਓ ਦੀ ਜਾਂ ਕਿਸੇ ਦੇ ਪਿਓ ਦੀ ਟਕਸਾਲ ਹੈ? ਇਹ ਤਾਂ ਬਾਜਾਂ ਵਾਲੇ ਦੀ, ਤਾਂ ਕਲਗੀਧਰ ਮਹਾਰਾਜ ਦੀ ਟਕਸਾਲ ਹੈ, ਉਹਦੀ ਟਕਸਾਲ ਹੈ। ਕਈ ਸਿੰਘ ਆਏ, ਕਈ ਗਏ ਪ੍ਰਚਾਰ ਕਰਕੇ, ਆਉਂਦੇ ਆ ਚਲੇ ਜਾਂਦੇ ਆ, ਬਾਜਾਂ ਵਾਲੇ ਦੀ ਟਕਸਾਲ ਹੈ। ਹੁਣ ਬਾਜਾਂ ਵਾਲੇ ਨਾਲ ਹੀ ਟੱਕਰ ਹੈ, ਜਿਹਦੀ ਫਿਰ ਹੈਗੀ, ਫਿਰ ਟਕਸਾਲ ਨਾਲ ਜਿਹੜਾ ਟੱਕਰ ਲੈਂਦਾ। ਇਸ ਕਰਕੇ ਇਸ ਗੱਲ ਨੂੰ ਸਮਝਦੇ ਨਹੀਂ, ਜਦੋਂ ਮੁੱਕ ਮੱਕ ਜਾਂਦੇ ਨੇ ਫਿਰ ਰੌਲਾ ਪਾਉਂਦੇ ਵੀ ਇਹ ਕੀ ਹੋ ਗਿਆ ਸਾਡੇ ਨਾਲ। ਇਸ ਕਰਕੇ ਇਹਨੂੰ ਅਪਣਾਓ, ਸਮਕਾ ਸਾਰੇ ਜਣੇ ਇਹਦੇ ਵਿਦਿਆਰਥੀ ਬਣੋ, ਇੱਥੋਂ ਸੰਥਿਆ ਸਿੱਖੋ, ਕਥਾ ਸਿੱਖੋ, ਕੀਰਤਨ ਸਿੱਖੋ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਪਾਵਨ ਬਚਨ, ਇਹ ਜਿਹੜੇ ਵੀ ਗੁਰੂ ਦੀ ਕਿਰਪਾ ਨਾਲ ਸ਼ਰਨ ਵਿੱਚ ਆਉਂਦੇ ਹਨ, ਉਹਨਾਂ ਉੱਤੇ ਅਕਾਲ ਪੁਰਖ ਮਹਾਰਾਜ ਦੀ ਜਿਹੜੀ ਹੈ ਨਾ, ਉਹ ਬਖਸ਼ਿਸ਼ ਹੁੰਦੀ ਆ। ਬਖਸ਼ਿਸ਼ ਨੂੰ ਛੱਡੋ ਨਾ, ਤਾਂ ਸਤਿਗੁਰੂ ਮਹਾਰਾਜ ਆਪਣਾ ਬਚਨ ਕਰਦੇ ਨੇ, ਸਰਨ 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 ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਨਦ। ਮਨ ਕਰਕੇ ਪ੍ਰਭੂ ਦੀ ਸ਼ਰਨ ਵਿੱਚ, ਤਨ ਕਰਕੇ ਪ੍ਰਭੂ ਦੀ ਸ਼ਰਨ ਵਿੱਚ, ਬਾਣੀ ਦੁਆਰਾ ਪ੍ਰਭੂ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਪਾਓ, ਅਤੇ ਕਿਰਪਾ ਦਾ ਨਦ ਹੁੰਦਾ ਸਮੁੰਦਰ ਜੋ ਸਤਸੰਗ ਹੈ, ਉਹਨੂੰ ਤਨ ਮਨ ਧਨ ਭੇਟ ਕਰ ਦਿਓ। ਨਾਨਕ ਪੂਰ ਰਹਿਓ ਹੈ ਸਰਬਮੈ ਸਗਲ ਗੁਣਾ ਵਿਧ ਜਾਨਦ। ਸੋ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਜਿਸ ਪ੍ਰਕਾਰ ਕਿ ਉਹ ਪ੍ਰਭੂ ਸਾਰਿਆਂ ਦੇ ਵਿੱਚ ਪੂਰਨ ਹੋ ਰਿਹਾ, ਸਰਬਮੈ, ਇਸ ਕਰਕੇ ਉਹ ਪ੍ਰਭੂ ਹੀ ਸਾਰਿਆਂ ਗੁਣਾਂ ਦੇ ਅਤੇ ਵਿਧੀਆਂ ਨੂੰ ਜਾਣਦਾ ਹੈ। ਇੱਥੇ ਸਰਬ ਮੈਂ ਪਾਠ ਹੈ, ਉਹ ਸਰਬ ਕਿਤੇ ਮੈਂ ਵੀ ਆ ਸਕਦਾ, ਸਾਰਿਆਂ ਦਾ ਸਰੂਪ ਵੀ ਆ। ਮੈਂ ਅਤੇ ਮੈਂ ਦੇ ਵਿੱਚ ਫਰਕ ਹੁੰਦਾ, ਮੈਂ ਮੰਮਾ ਅਤੇ ਜਈਆ ਮੈਂ ਹੁੰਦਾ ਸਰੂਪ, ਗਗਨ ਮੈਂ ਥਾਲ। ਸਾਰੰਗ ਮਹੱਲਾ ਪੰਜਵਾ ਆਪ ਮੋਹੇ ਰਾਮ ਭਰੋਸਾ ਪਾਏ। ਫਰਮਾਉਂਦੇ ਹਨ ਆਪ, ਹੁਣ ਮੈਂ ਰਾਮ ਦਾ ਭਰੋਸਾ ਪਾਇਆ, ਆਪ ਮੋਹੇ ਰਾਮ ਭਰੋਸਾ ਪਾਏ, ਹੁਣ ਮੈਂ ਰਾਮ ਦਾ ਭਰੋਸਾ ਪਾ ਲਿਆ, ਰਾਮ 'ਤੇ ਭਰੋਸਾ ਹੋ ਗਿਆ ਮੇਰਾ। ਸਾਰੰਗ ਰਾਗ 'ਚ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਜਿਸ ਪ੍ਰਕਾਰ ਜੋ ਜੋ ਸਰਨ ਪਰਿਓ ਕਰੁਣਾ ਨਿਧ ਤੇ ਭਵਹਿ ਤਰਾਏ ਰਹਾਓ। ਜਿਹੜਾ ਜਿਹੜਾ ਜੀਵ ਕਿਰਪਾ ਦੇ ਸਮੁੰਦਰ ਦੀ ਸ਼ਰਣੀ ਪਿਆ ਹੈ, ਉਸ ਨੂੰ ਪਰਮਾਤਮਾ ਭਵਹਿ ਹੁੰਦਾ, ਸੰਸਾਰ ਸਮੁੰਦਰ ਤੋਂ ਤਾਰ ਲਿਆ, ਪਰਮਾਤਮਾ ਨੇ ਉਹਨੂੰ ਤਾਰ ਲਿਆ, ਤੇ ਭਵਹਿ ਤਰਾਏ, ਉਹੀ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਨੇ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਹਾਰਾਜ, ਸੁਖ ਸੋਇਓ ਅਰ ਸਹਿਜ ਸਮਾਇਓ ਸਹਿਸਾ ਗੁਰ ਹੈ ਗਵਾਏ। ਮਹਾਰਾਜ ਕਹਿੰਦੇ ਉਹ ਸੁਖ ਵਿੱਚ ਸੁੱਤਾ ਅਤੇ ਸਹਿਜ ਪਦ ਵਿੱਚ ਸਮਾ ਗਿਆ, ਕਿਉਂਕਿ ਪੂਰਿਆਂ ਗੁਰਾਂ ਨੇ ਉਹਦਾ ਸਾਰਾ ਸੰਸਾਰ ਹੀ ਗਵਾ ਦਿੱਤਾ। ਜੋ ਚਾਹਤ ਸੋਈ ਹਰ ਕੀਓ ਮਨ ਬਾਂਛਤ ਫਲ ਪਾਏ। ਜੋ ਮੈਂ ਚਾਹੁੰਦਾ ਸੀ ਉਹ ਹਰੀ ਨੇ ਕੀਤਾ ਅਤੇ ਮਨ ਇੱਛਤ ਫਲ ਪ੍ਰਾਪਤ ਕਰ ਲਏ ਹਨ। ਹਿਰਦੈ ਜਪੋ ਨੇਤਰ ਧਿਆਨ ਲਾਵੋ ਸਰਵਨੀ ਕਥਾ ਸੁਣਾਏ। ਹਿਰਦੇ 'ਚ ਨਾਮ ਜਪਦਾ, ਅੱਖਾਂ ਨੂੰ ਧਿਆਨ ਵਿੱਚ ਲਾਉਂਦਾ ਅਤੇ ਕੰਨਾਂ ਨੂੰ ਹਰੀ ਦੀ ਕਥਾ ਸੁਣਾਉਂਦਾ। ਪੰਜਵੇਂ ਪਾਤਸ਼ਾਹ ਦਾ ਬਚਨ ਹੈ, ਕਥਾ ਸੁਣਨੀ ਬਹੁਤ ਜ਼ਰੂਰੀ ਹੈ। ਕਥਾ ਮਾਤਾ ਪੁੱਤਰ ਕੀਰਤਨ ਹੈ, ਪ੍ਰੇਮ ਸਭ ਤੋਂ ਸ਼੍ਰੋਮਣੀ ਦੱਸਿਆ। ਪ੍ਰੇਮ ਕੀਰਤਨ ਦਾ ਪਿਤਾ, ਕਥਾ ਦਾ ਪਤੀ ਦੱਸਿਆ ਪੰਜਵੇਂ ਪਾਤਸ਼ਾਹ ਨੇ। ਇਸ ਕਰਕੇ ਕੰਨਾਂ ਨੂੰ ਹਰੀ ਦੀ ਕਥਾ ਸੁਣਾਉਂਦਾ ਰਹਾਂ, ਇਹ ਮਹਾਰਾਜ ਕਿਰਪਾ ਕਰੇ। ਹਿਰਦੇ 'ਚ ਜਪਦਾ ਰਹਾਂ, ਅੱਖਾਂ ਨਾਲ ਧਿਆਨ ਲਾਉਂਦਾ ਰਹਾਂ ਗੁਰਾਂ ਦਾ। ਜਦੋਂ ਕਥਾ ਸੁਣਦੇ ਹਾਂ ਉਦੋਂ ਆਪਣੇ ਆਪ ਹੀ, ਜਿਹਦੀ ਵੀ ਕਥਾ ਸੁਣਦੇ ਹਾਂ, ਗੁਰੂ ਨਾਨਕ ਸਾਹਿਬ ਦੀ ਸੁਣੀ ਸੀ ਤਾਂ ਧਿਆਨ ਗੁਰੂ ਨਾਨਕ ਚਲਿਆ ਜਾਂਦਾ। ਹਿਰਦੇ 'ਚ ਉਹਨਾਂ ਦਾ ਜਾਪ ਕਰੀਏ, ਆਪਣੇ ਆਪ ਹੀ ਉਹ ਰੂਪ ਬਈ ਭਾਈ ਲਾਲੋ ਦੇ ਘਰ ਗਏ, ਐਂ ਬੈਠੇ ਉੱਥੇ ਐਂ ਛਕਿਆ, ਫਿਰ ਸੱਜਣ ਠੱਕ ਕੋਲ ਗਏ, ਫਿਰ ਉੱਥੇ ਗਏ ਕੌਡੇ ਰਾਕਸ਼ ਨੇ ਐਂ ਭਾਈ ਮਰਦਾਨੇ ਨੂੰ ਚੁੱਕਿਆ, ਫਿਰ ਮਨ ਆਪਣਾ ਉਹ ਸੀਨ ਬਣਾਉਣਾ ਨੇ। ਬਸ ਉਹ ਧਿਆਨ ਹੀ ਹੁੰਦਾ, ਧਿਆਨ ਦੇ ਨਾਲ ਦਰਸ਼ਨ ਕਰ ਲਏ। ਇਹਨੂੰ ਕਹਿੰਦੇ ਸਰਵਣ ਦਰਸ਼ਨ। ਚਰਨੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ। 1205 ਅੰਗ 'ਤੇ ਫਰਮਾਉਂਦੇ ਪੈਰਾਂ ਨਾਲ ਠਾਕੁਰ ਪਰਮਾਤਮਾ ਦੇ ਮਾਰਗ ਹੁੰਦਾ ਰਸਤੇ ਤੁਰਦਾ, ਅਤੇ ਰਸਨਾ ਹੁੰਦਾ ਜੀਵ ਨਾਲ ਹਰੀ ਦੇ ਗੁਣ ਗਾਉਂਦਾ ਹਾਂ। ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ। ਜਿਸ ਵੇਲੇ ਸੰਤਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਸੰਸਾਰ ਵੱਲੋਂ ਬਿਰਤੀ ਉਲਟੀ ਕਰ ਦਿੱਤੀ ਤਾਂ ਗਿਆਨ ਦ੍ਰਿਸ਼ਟੀ ਕਰਕੇ ਮੰਗਲ ਸਰੂਪ ਪਰਮਾਤਮਾ ਨੂੰ ਸਾਰੇ ਕਿਤੇ ਵਿਆਪਕ ਦੇਖਣਾ ਕੀਤਾ। ਪਾਇਓ ਲਾਲ ਅਮੋਲ ਨਾਮ ਹਰ ਛੋੜ ਨਾ ਕਤਹੂ ਜਾਏ। ਲਾਲ ਹੁੰਦਾ ਪ੍ਰੇਮ, ਪ੍ਰੇਮ ਨਾਲ ਐਸੇ ਅਮੋਲਕ ਹਰੀ ਨਾਮ ਨੂੰ ਪਾਇਆ ਜਿਸ ਨਾਮ ਨੂੰ ਛੱਡ ਕੇ ਮੇਰਾ ਮਨ ਹੋਰ ਕਿਸੇ ਪਾਸੇ ਹੁਣ ਜਾਂਦਾ ਨਹੀਂ। ਕਵਨ ਉਪਮਾ ਕੌਣ ਬਡਾਈ ਕਿਆ ਗੁਣ ਕਹੋ ਰੀ ਜਾਏ। ਕਵਨ ਉਪਮਾ, ਕਿਹਦੀ ਉਪਮਾ ਦੇਵਾਂ, ਕਿਹੜੀ ਵਡਿਆਈ ਕਰਾਂ ਅਤੇ ਕਿਹੜੇ ਗੁਣ ਕਹਿ ਕੇ ਉਹਨੂੰ ਰੀਝਾਏ ਪ੍ਰਸੰਨ ਕਰਾਂ। ਓਤ ਕਿਰਪਾਲ ਦੀਨ ਦਇਆ ਪ੍ਰਭ ਜਾਨ ਨਾ ਜਨ ਨਾਨਕ ਦਾਸ ਦਸਾਏ। ਮਹਾਰਾਜ ਕਥਨ ਕਰਦੇ ਹੈ ਵੀ ਦੀਨ ਦਿਆਲ ਪ੍ਰਭੂ ਪਰਮੇਸ਼ਰ ਜਿਸ ਉੱਤੇ ਕਿਰਪਾਲੂ ਹੁੰਦਾ ਹੈ ਉਹ ਜਨ ਦਾਸਾਂ ਦਾ ਦਾਸ ਹੁੰਦਾ। ਦਇਆ ਸਰੂਪ ਵਾਹਿਗੁਰੂ ਦੀਨਾਂ ਉੱਤੇ ਕਿਰਪਾਲੂ ਹੁੰਦਾ, ਇਸ ਲਈ ਮੈਂ ਉਹਦੇ ਦਾਸਾਂ ਦਾ ਦਾਸ ਹੋਇਆ।